ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਬਾਬਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਰਾਤੀ ਭੋਗ ਪੈਣ ਮਗਰੋਂ ਨਨਕਾਣਾ ਸਾਹਿਬ 'ਚ ਮੁੱਕ ਗਈਆਂ। ਪੰਜਾਬ 'ਚ ਜੁਰਮ ਕੰਟਰੋਲ ਨਾ ਕਰਨ ਦੇ ਉੱਤੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੂੰ ਪੰਜਾਬ ਇੰਤਜ਼ਾਮੀਆਂ ਤੇ ਗੁੱਸਾ। ਹੁਕਮਰਾਨਾਂ ਦਾ ਜਾਣਾ ਹੁਣ ਤੈਅ ਹੋ ਗਿਆ। ਮਰੀਅਮ ਨਵਾਜ਼ ਕੁਲਭੂਸ਼ਣ ਯਾਦੇਵ ਕੇਸ ਲੜਨਾ ਜਾਂ ਨਹੀਂ, ਭਾਰਤ ਇਸਲਾਮਾਬਾਦ ਹਾਈ ਕੋਰਟ 'ਚ ਅੱਜ ਜਵਾਬ ਜਮ੍ਹਾਂ ਕਰਵਾਏਗਾ। CTD ਥਾਣਾ ਲਾਹੌਰ ਦੇ ਉੱਤੇ ਆਪ ਮਾਰੂ ਹਮਲਾ ਨਾਕਾਮ ਬਣਾ ਦਿੱਤਾ ਗਿਆ ਤੇ ਕੋਰੋਨਾ ਦੀ ਤਾਜ਼ਾ ਲਹਿਰ ਨੇ ਖਤਰਨਾਕ ਰੂਪ ਧਾਰ ਲਿਆ। ਇਹ SBS ਪੰਜਾਬੀ ਹੈ। ਲਿੰਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। ਬਾਬਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ 551 ਵਰੇਵਾਰ ਰੌਣਕਾਂ ਕੱਲ ਰਾਤੀ ਭੋਗ ਪੈਣ ਤੋਂ ਬਾਅਦ ਨਨਕਾਣਾ ਸਾਹਿਬ 'ਚ ਮੁੱਕ ਗਈਆਂ ਨੇ। ਭਾਰਤ ਤੋਂ ਆਏ 602 ਸਿੱਖ ਯਾਤਰੀਆਂ ਸਮੇਤ ਦੁਨੀਆਂ ਭਰ ਦੇ ਦੂਜੇ ਦੇਸ਼ਾਂ ਤੋਂ ਆਏ ਕੁੱਲ 1500 ਦੇ ਲਗਭਗ ਸਿੱਖ ਯਾਤਰੀ ਅੱਜ ਤੋਂ ਪਾਕਿਸਤਾਨ ਦੇ ਬਾਕੀ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ। ਭਾਰਤ ਵੱਲੋਂ ਆਏ ਸਿੱਖ ਜਥੇ ਵੱਲੋਂ ਪਾਕਿਸਤਾਨ ਤੋਂ ਮੰਗ ਕੀਤੀ ਗਈ ਏ ਕਿ ਕਰਤਾਰਪੁਰ ਅਲਾਂਘੇ ਲਈ ਪਾਸਪੋਰਟ ਦੀ ਸ਼ਰਤ ਵੀ ਮੁਕਾ ਦਿੱਤੀ ਜਾਏ, ਜਿਹਦੇ ਤੇ ਪਾਕਿਸਤਾਨ ਵੱਲੋਂ ਧਾਰਮਿਕ ਮਾਮਲਿਆਂ ਦੇ ਵਜ਼ੀਰ ਅਨਵਾਰੁਲ ਹੱਕ ਕਾਦਰੀ ਹੋਣਾ ਦਾ ਆਖਣਾ ਸੀਗਾ ਕਿ ਕਰਤਾਰਪੁਰ ਅਲਾਂਘਾ ਖੋਲ੍ਹਣਾ ਕੋਈ ਨਿੱਕੀ ਗੱਲ ਨਹੀਂ ਸੀਗੀ। ਜੇ 72 ਵਰ੍ਹਿਆਂ ਤੋਂ ਨਾ ਹੋਣ ਵਾਲਾ ਏਡਾ ਵੱਡਾ ਕੰਮ ਹੋ ਸਕਦਾ ਆ ਤੇ ਪਾਸਪੋਰਟ ਦੀ ਸ਼ਰਤ ਵੀ ਮੁਕਾਈ ਜਾ ਸਕਦੀ ਏ। ਭਾਰਤੀ ਸਰਕਾਰ ਇਸ ਮਾਮਲੇ ਤੇ ਪਾਕਿਸਤਾਨ ਦੇ ਨਾਲ ਗੱਲਬਾਤ ਕਰੇ ਤੇ ਅਸੀਂ ਇਹਦੇ ਤੇ ਵਿਚਾਰ ਸਾਂਝੇ ਕਰਕੇ ਕੋਈ ਰਾਹ ਕੱਢਣ ਨੂੰ ਤਿਆਰ ਹਾਂ। ਨੂਰੁਲ ਹੱਕ ਕਾਦਰੀ ਹੋਣਾ ਦਾ ਆਖਣਾ ਸੀਗਾ ਕਿ ਅਸਲ ਗੱਲ ਇਹ ਹੈ ਕਿ ਭਾਰਤ ਗੱਲਬਾਤ ਨੂੰ ਤਿਆਰ ਹੀ ਨਹੀਂ, ਬਲਕਿ ਉਹ ਕਰਤਾਰਪੁਰ ਅਲਾਂਘੇ ਨੂੰ ਖੋਲ੍ਹਣ ਤੋਂ ਬਹਾਨੇਬਾਜ਼ੀ ਦੇ ਨਾਲ ਕੰਮ ਲੈ ਰਿਹਾ ਏ। ਯਾਦ ਰਵੇ ਕਿ ਪਾਕਿਸਤਾਨ ਵੱਲੋਂ ਭਾਰਤ ਨੂੰ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਕਰਤਾਰਪੁਰ ਅਲਾਂਘਾ ਖੋਲ੍ਹਣ ਲਈ ਆਖਿਆ ਗਿਆ ਸੀ, ਜਿਹਨੂੰ ਭਾਰਤੀ ਸਰਕਾਰ ਵੱਲੋਂ ਨਹੀਂ ਮੰਨਿਆ ਗਿਆ। ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਆਪਣੇ ਲਾਹੌਰ ਦੇ ਫੇਰੇ 'ਚ 26 ਨਵੰਬਰ ਨੂੰ ਜ਼ਿੰਮੇਦਾਰਾਂ ਦੇ ਇੱਕ ਇਕੱਠ 'ਚ ਸਖ਼ਤ ਗੁੱਸਾ ਵਿਖਾ ਲਿਆ ਆ, ਜਿਹਦੇ 'ਚ ਉਹਨਾਂ ਨੇ ਪੰਜਾਬ ਭਰ ਦੇ ਵਿੱਚ ਜੁਰਮ ਕੰਟਰੋਲ ਨਾ ਕਰਨ ਤੇ ਕਈ ਸਵਾਲ ਚੁੱਕੇ। ਉਹਨਾਂ ਜ਼ਿੰਮੇਦਾਰਾਂ ਨੂੰ ਆਖਿਆ ਕਿ ਕਬਜ਼ਾ ਮਾਫੀਆ ਦੇ ਲੋਕਾਂ ਦਾ ਤਾਲੁਕ ਭਾਵੇਂ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਕਿਉਂ ਨਾ ਹੋਵੇ, ਪੰਜਾਬ ਸਰਕਾਰ ਬਗੈਰ ਦੀਦ ਲਿਹਾਜ਼ ਤੋਂ ਉਹਨਾਂ ਦੇ ਖਿਲਾਫ਼ ਕਾਰਵਾਈ ਕਰੇ। ਉਹਨਾਂ ਪੰਜਾਬ ਭਰ 'ਚ ਜੁਰਮਾਂ ਦੇ ਇਸ਼ਤਿਹਾਰੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਉੱਤੇ ਪੁਲਿਸ ਡਿਪਾਰਟਮੈਂਟ ਦੇ ਜ਼ਿੰਮੇਦਾਰਾਂ ਤੇ ਵੀ ਗੁੱਸਾ ਵਿਖਾ ਲਿਆ। ਲਹਿੰਦੇ ਪੰਜਾਬ ਦੇ CM ਉਸਮਾਨ ਬੁਜ਼ਦਾਰ ਨੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੂੰ ਇਕੱਠ 'ਚ ਦੱਸਿਆ ਕਿ 42 ਸਿਆਸਤਦਾਨਾਂ ਨੇ ਸਰਕਾਰੀ ਜ਼ਮੀਨਾਂ ਉੱਤੇ ਕਬਜ਼ਾ ਕਰਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੈਸੇ ਬਣਾਏ। ਅਸੀਂ ਪਿਛਲੇ ਹੁਕਮਰਾਨਾਂ ਦੇ ਇਨ੍ਹਾਂ ਸਿਆਸੀ ਲੋਕਾਂ ਦੇ ਖਿਲਾਫ਼ ਇਕੱਠੇ ਕੀਤੇ ਗਏ ਸਬੂਤਾਂ ਤੋਂ ਬਾਅਦ ਕਾਨੂੰਨੀ ਮੰਗਾਂ ਪੂਰੀਆਂ ਕਰਕੇ ਸਖ਼ਤ ਐਕਸ਼ਨ ਲੈਣ ਦੀ ਤਿਆਰੀ ਕਰਨ ਡਏ ਹਾਂ। ਸਰਕਾਰ ਹਟਾਓ ਲਹਿਰ ਲਈ ਇਕੱਠੀਆਂ ਹੋਈਆਂ ਸਭ ਸਿਆਸੀ ਪਾਰਟੀਆਂ ਦਾ ਮੁਲਤਾਨ ਦੇ ਵਿੱਚ ਜਲਸਾ ਹੋਇਆ, ਜਿਹਦੇ 'ਚ ਇੱਕ ਵਾਰ ਫਿਰ ਇਹਨਾਂ ਸਭ ਸਿਆਸੀ ਪਾਰਟੀਆਂ ਨੇ ਇਮਰਾਨ ਖਾਨ ਸਰਕਾਰ ਹਟਾਓ ਤੇ ਮੁਲਕ ਬਚਾਓ ਦਾ ਨਾਰਾ ਲਾਇਆ ਆ। ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਨੇ ਇਸ ਵਾਰ ਜਲਸੇ 'ਚ ਤਕਰੀਰ ਕਰਦਿਆਂ ਆਖਿਆ ਆ ਕਿ ਹੁਣ ਹੁਕਮਰਾਨਾਂ ਤੋਂ ਛੁਟਕਾਰੇ ਦਾ ਵੇਲਾ ਆ ਗਿਆ ਏ।
ਤਾਜ ਮੁਲਤਾਨ ਦਾ ਇਹ ਜਲਸਾ ਜੰਮੇ ਅਫੀ ਦੇਖ ਕੇ ਮੈਨੂੰ ਪਤਾ ਚੱਲ ਗਿਆ ਹੈ ਕਿ ਅਬ ਪਾਕਿਸਤਾਨ ਕੀ ਆਵਾਮ ਇਮਰਾਨ ਖਾਨ ਕਾ ਲੌਕਡਾਊਨ ਕਰਨੇ ਵਾਲੀ। COVID-19 ਸੇ ਪਹਿਲੇ COVID-18 ਕੋ ਘਰ ਭੇਜਣਾ ਬਹੁਤ ਜ਼ਰੂਰੀ ਹੈ।
ਇਹ ਸਨ ਪਾਕਿਸਤਾਨ ਮੁਸਲਿਮ ਲੀਗ ਨੂਨ ਦੀ ਮਰੀਅਮ ਨਵਾਜ਼। ਮੁਲਤਾਨ ਜਲਸੇ ਦੀ ਖਾਸ ਗੱਲ ਇਹ ਵੀ ਸੀ ਕਿ ਇਹਦੇ 'ਚ ਬੇਨਜ਼ੀਰ ਭੱਟੋ ਦੀ ਸਭ ਤੋਂ ਨਿੱਕੀ ਧੀ ਆਸਫਾ ਪਹਿਲੀ ਵਾਰ ਸ਼ਰੀਕ ਹੋਈਆਂ। ਇਹਦੇ ਨਾਲ ਹੀ ਉਹਨਾਂ ਨੇ ਆਪਣੀ ਸਿਆਸੀ ਇੰਟਰੀ ਦੇ ਦਿੱਤੀ ਏ। ਸਰਕਾਰ ਮੁਖਾਲਫ ਧੜੇ ਦੀਆਂ ਸਿਆਸੀ ਜਮਾਤਾਂ ਦਾ ਆਖਣਾ ਆ ਕਿ ਇਮਰਾਨ ਖਾਨ ਸਰਕਾਰ ਦਾ ਘਰ ਜਾਣਾ ਹੁਣ ਤੈਅ ਹੋ ਗਿਆ ਏ। ਭਾਰਤ ਵੱਲੋਂ ਇਸਲਾਮਾਬਾਦ ਹਾਈ ਕੋਰਟ ਨੂੰ ਆਪਣੇ ਪਾਕਿਸਤਾਨ ਦੇ ਵਿੱਚ ਕੰਮ ਕਰਦੇ ਕਮਿਸ਼ਨ ਰਾਹੀਂ ਅੱਜ ਦੱਸਿਆ ਜਾਏਗਾ ਕਿ ਉਹ ਕੁਲਭੂਸ਼ਣ ਯਾਦੇਵ ਕੇਸ ਦੇ ਵਿੱਚ ਅਦਾਲਤੀ ਕਾਰਵਾਈ ਦਾ ਹਿੱਸਾ ਬਣਨਾ ਚਾਹੁੰਦੇ ਨੇ ਜਾਂ ਨਹੀਂ। ਇਸ ਕੇਸ ਨੂੰ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਜਸਟਿਸ ਅਤਰ ਮੇਨੁੱਲਾ ਹੋਣਾ ਦੀ ਅਗਵਾਈ ਦੇ ਵਿੱਚ ਲਾਰਜਰ ਬੈਂਚ ਸੁਣੇਗਾ। ਪਿਛਲੀ ਪੇਸ਼ੀ ਦੇ ਅਦਾਲਤ ਨੇ ਭਾਰਤੀ ਅੰਬੈਸੀ ਦੇ ਵਕੀਲ ਰਾਹੀਂ ਭਾਰਤ ਨੂੰ ਆਪਣੇ ਜਸੂਸ ਕੁਲਭੂਸ਼ਣ ਯਾਦੇਵ ਦੇ ਕੇਸ 'ਚ ਤੀਜੀ ਵਾਰ ਕੌਂਸਲ ਪਹੁੰਚ ਦੇਣ ਦਾ ਹੁਕਮ ਦਿੰਦਿਆਂ ਆਖਿਆ ਕਿ ਅਦਾਲਤ ਨੂੰ ਆਉਂਦੀ ਪੇਸ਼ੀ ਦੇ ਜਵਾਬ ਦਿੱਤਾ ਜਾਏ। ਅਦਾਲਤੀ ਕਾਰਵਾਈ ਦੌਰਾਨ ਇਹ ਵੀ ਆਖਿਆ ਗਿਆ ਕਿ ਜੇ ਭਾਰਤ ਨੂੰ ਇਸ ਮਾਮਲੇ ਦੇ ਉੱਤੇ ਕੋਈ ਚਿੰਤਾ ਜਾਂ ਇਤਰਾਜ਼ ਹੈ ਤੇ ਉਹ ਵੀ ਅਦਾਲਤ ਨੂੰ ਦੱਸਿਆ ਜਾਏ। ਜਦਕਿ ਪਾਕਿਸਤਾਨੀ ਅਟਾਰਨੀ ਜਨਰਲ ਦਾ ਅਦਾਲਤ ਨੂੰ ਉਸ ਕਾਰਵਾਈ 'ਚ ਆਖਣਾ ਸੀਗਾ ਕਿ ਭਾਰਤ ਜਾਣ ਬੁੱਝ ਕੇ ਕੁਲਭੂਸ਼ਣ ਯਾਦੇਵ ਦੇ ਕੇਸ 'ਚ ਅਦਾਲਤੀ ਕਾਰਵਾਈ ਦਾ ਹਿੱਸਾ ਨਹੀਂ ਬਣ ਰਿਹਾ, ਜਿਹਦੇ ਜਵਾਬ 'ਚ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਜਸਟਿਸ ਅਤਰ ਮਨੁੱਲਾ ਹੋਣਾ ਦਾ ਆਖਣਾ ਸੀਗਾ ਕਿ ਅਦਾਲਤ ਨੇ ਇਸ ਕੇਸ 'ਚ ਆਲਮੀ ਅਦਾਲਤ ਇਨਸਾਫ਼ ਦੇ ਫੈਸਲੇ 'ਤੇ ਅਮਲ ਕਰਾਉਣਾ ਹੈ। 24 ਨਵੰਬਰ ਨੂੰ ਲਾਹੌਰ ਦੇ ਥਾਣੇ ਐਂਟੀ ਟੈਰੋਰਿਜ਼ਮ ਦੇ ਉੱਤੇ ਹੋਣ ਜਾ ਰਹੇ ਆਪ ਮਾਰੂ ਹਮਲੇ ਨੂੰ ਵੇਲੇ ਸਿਰ ਕਾਰਵਾਈ ਕਰਕੇ ਨਾਕਾਮ ਬਣਾ ਦਿੱਤਾ ਗਿਆ ਏ। ਖ਼ਬਰ ਮੁਜਬ ਆਪ ਮਾਰੂ ਨੂੰ ਥਾਣੇ ਤੇ ਹਮਲਾ ਕਰਨ ਤੋਂ ਪਹਿਲੋਂ ਜਦੋਂ ਬਾਹਰ ਲੱਗੇ ਨਾਕੇ ਦੇ ਲਾਗੇ ਰੋਕਿਆ ਗਿਆ ਤੇ ਉਹਨੇ ਉੱਥੇ ਮੌਜੂਦ ਸਿਕਿਉਰਿਟੀ ਜ਼ਿੰਮੇਦਾਰਾਂ ਵੱਲੋਂ ਰੋਕਣ ਤੇ ਤਲਾਸ਼ੀ ਲੈਣ ਦੇ ਇਸ ਕੰਮ ਦੇ ਵਿੱਚ ਜਵਾਬਨ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੇ ਜਵਾਬ ਦੇ ਵਿੱਚ ਜਦੋਂ ਸਿਕਿਉਰਿਟੀ ਜ਼ਿੰਮੇਦਾਰਾਂ ਵੱਲੋਂ ਫਾਇਰਿੰਗ ਕੀਤੀ ਤੇ ਹਮਲਾ ਆਵਰ ਮਾਰਿਆ ਗਿਆ। ਇਸ ਹਮਲਾਵਰ ਦੀ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਤੇ ਉਹਨੂੰ ਪੋਸਟਮਾਰਟਮ ਲਈ ਲਾਹੌਰ ਦੇ ਮਿਓ ਹਸਪਤਾਲ ਅਪੜਾ ਦਿੱਤਾ ਗਿਆ ਆ। ਸੀ ਟੀ ਡੀ ਦੇ ਤਰਜਮਾਨ ਨੇ ਹਮਲੇ ਦੀ ਤਸਦੀਕ ਤੇ ਇਹਨੂੰ ਨਾਕਾਮ ਬਣਾਉਣ ਦੀ ਦੱਸ ਪਾਉਂਦਿਆਂ ਇਹ ਵੀ ਆਖਿਆ ਆ ਕਿ ਅਸੀਂ ਇਸ ਹਮਲੇ ਦੀ ਖੋਜ ਲਾ ਰਹੇ ਹਾਂ ਤੇ ਬੜੀ ਛੇਤੀ ਇਹਦੇ ਮਗਰ ਜੋ ਨੈਟਵਰਕ ਹੈ ਉਹਨੂੰ ਫੜ ਲਵਾਂਗੇ। ਯਾਦ ਰਵੇ ਕਿ ਇਸ ਹਮਲੇ ਦੀ ਨਾਕਾਮੀ ਤੋਂ ਬਾਅਦ ਲਾਹੌਰ ਦੀ ਆਈ ਜਾਈ ਵਾਲੇ ਸਾਰੇ ਰਾਹਾਂ ਦੇ ਉੱਤੇ ਸਿਕਿਉਰਿਟੀ ਵਧਾ ਦਿੱਤੀ ਗਈ ਏ। ਪਾਕਿਸਤਾਨ 'ਚ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਨੇ ਖਤਰਨਾਕ ਰੂਪ ਧਾਰ ਲਿਆ ਆ। ਪਿਛਲੇ 24 ਘੰਟਿਆਂ 'ਚ ਮੁਲਕ ਭਰ ਅੰਦਰ 66 ਲੋਕਾਂ ਦੀ ਕੋਵਿਡ 19 ਕੋਲੋਂ ਮੌਤ ਹੋਈ ਏ, ਜਦਕਿ ਸਰਕਾਰੀ ਅੰਕੜਿਆਂ ਮੁਜਬ ਇਸ ਵੇਲੇ ਮੁਲਕ ਭਰ ਦੇ ਵਿੱਚ ਇਸ ਰੋਗ ਦਾ ਸ਼ਿਕਾਰ ਲੋਕਾਂ ਦੀ ਗਿਣਤੀ 4,482 ਹੈ, ਜਦਕਿ ਪਿਛਲੇ 24 ਘੰਟਿਆਂ ਦੇ ਵਿੱਚ ਹੋਣ ਵਾਲੇ ਟੈਸਟਾਂ ਤੋਂ ਬਾਅਦ ਇਕੱਠੇ 2,458 ਕੇਸ ਸਾਹਮਣੇ ਆਏ ਨੇ। ਸਰਕਾਰੀ ਪੱਧਰ ਤੇ ਪਿਛਲੇ 24 ਘੰਟਿਆਂ ਦੇ ਵਿੱਚ ਇੱਕ ਦਿਨ ਦੇ ਅੰਦਰ 40,969 ਟੈਸਟ ਕੀਤੇ ਗਏ। ਇਸ ਵੇਲੇ ਮੁਲਕ ਭਰ ਦੇ ਵਿੱਚ ਇਸ ਮਰਜ਼ ਦੇ ਸ਼ਿਕਾਰ ਕੁੱਲ ਰੋਗੀਆਂ ਦੀ ਗਿਣਤੀ 55,49,779 ਹੈ, ਜਦਕਿ ਸਰਕਾਰ ਵੱਲੋਂ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਬੰਦ ਕਰਨ ਤੋਂ ਬਾਅਦ ਕਈ ਇਲਾਕਿਆਂ ਦੇ ਵਿੱਚ ਮਾਈਕਰੋ ਸਮਾਰਟ ਲਾਕਡਾਊਨ ਵੀ ਲਾ ਦਿੱਤਾ ਗਿਆ ਆ। ਇਹ ਲਾਕਡਾਊਨ ਸਿਰਫ ਉਸ ਗਲੀ ਜਾਂ ਮੁਹੱਲੇ ਦੇ ਵਿੱਚ ਲਾਇਆ ਜਾਂਦਾ ਜਿੱਥੋਂ ਇਸ ਰੋਗ ਦੇ ਸ਼ਿਕਾਰ 3 ਤੋਂ 4 ਲੋਕ ਸਾਹਮਣੇ ਆਉਂਦੇ ਨੇ। ਸਰਕਾਰੀ ਖ਼ਬਰਾਂ 'ਚ ਦੱਸਿਆ ਜਾ ਰਿਹਾ ਹੈ ਕਿ ਇਸ ਮਰਜ਼ ਦੇ ਸ਼ਿਕਾਰ ਰੋਗੀਆਂ ਦੇ ਵਿੱਚੋਂ 2,000 ਦੀ ਜਾਨ ਨੂੰ ਖਤਰਾ ਹੈ। ਲੋ ਜੀ, ਇਸ ਹਫ਼ਤੇ ਲਈ ਇੰਨਾ ਹੀ। ਆਉਂਦੇ ਹਫ਼ਤੇ ਕੁਝ ਹੋਰ ਖ਼ਬਰਾਂ ਦਾ ਨਿਚੋੜ ਲੈ ਕੇ ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਹਾਓ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।